ਵਾਹਿਗੁਰੂ ਸਾਹਿਬ ਜੀ ਦੇ ਭੇਵ ਨਾ ਜਾਣਹੀ ਜਿਹੈ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣਹੀ ਕਹਿੰ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਹੀ ਪੁਰਤੀਨ। ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਰਚਨਾ ਸ੍ਰੀ ਜਾਪ ਸਾਹਿਬ ਦਾ 82 ਨੰਬਰ ਛੰਦ ਦਾ ਪਾਠ ਆਪ ਜੀਆਂ ਨੇ ਸ਼੍ਰਵਣ ਕੀਤਾ ਹੈ। ਸਤਿਗੁਰੂ ਜੀ ਇਸ ਪਾਵਨ ਬਾਣੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਨੇਕਾਂ ਗੁਣਾਂ ਦਾ ਵੱਖ ਵੱਖ ਨਾਵਾਂ ਦੇ ਦੁਆਰਾ ਵਰਣਨ ਕਰਦੇ ਆ ਰਹੇ ਹਨ। ਪਾਤਸ਼ਾਹ ਜੀ ਇੱਥੇ ਫਰਮਾਨ ਕਰਦੇ ਨੇ, ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਬ। ਹੇ ਵਾਹਿਗੁਰੂ, ਦੇਵਤੇ ਵੀ ਭੇਦ ਨਹੀਂ ਜਾਣਦੇ, ਨਾ ਹਿੰਦੂਆਂ ਦੇ ਧਾਰਮਿਕ ਪੁਸਤਕ ਵੇਦ ਆਦਿਕ ਤੇ ਨਾ ਸਾਮੀ ਮਤਾਂ ਦੇ ਧਾਰਮਿਕ ਪੁਸਤਕ ਕਿਤੇਬ ਆਦਿਕ, ਇਸਲਾਮ ਮਤ ਦੇ ਧਾਰਮਿਕ ਗ੍ਰੰਥ, ਪੱਛਮੀ ਧਰਮਾਂ ਦੇ ਧਾਰਮਿਕ ਗ੍ਰੰਥ ਤੌਰੇਤ, ਅੰਜੀਲ, ਜੰਬੂਰ, ਬਾਈਬਲ, ਕੁਰਾਨ ਸ਼ਰੀਫ, ਹਿੰਦੂ ਮਤ ਦੇ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, 108 ਉਪਨਿਸ਼ਦਾਂ ਅਨੇਕਾਂ ਗ੍ਰੰਥ ਹਨ, ਕਿਉਂਕਿ ਉਹਨਾਂ ਗ੍ਰੰਥਾਂ ਦੇ ਰਚਨਹਾਰਿਆਂ ਨੇ ਹੀ ਤੇਰਾ ਅੰਤ ਨਹੀਂ ਪਾਇਆ, ਅਤੇ ਜੇ ਰਚਨਹਾਰਿਆਂ ਨੇ ਅੰਤ ਪਾਇਆ ਹੁੰਦਾ ਤਾਂ ਉਹ ਜ਼ਰੂਰ ਉਹਨਾਂ ਗ੍ਰੰਥਾਂ ਦੇ ਅੰਦਰ ਲਿਖ ਦਿੰਦੇ। ਜਿਸ ਤਰ੍ਹਾਂ ਜਪਜੀ ਸਾਹਿਬ ਦੇ ਅੰਦਰ ਆਪਾਂ ਸਤਿਗੁਰਾਂ ਦੇ ਪਾਵਨ ਬਚਨ ਪੜ੍ਹਦੇ ਹਾਂ, ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿੱਠੀ ਕਉ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪਾਂ ਜਾਣੈ ਅੱਗੇ ਗਇਆ ਨਾ ਸੋਹੈ। ਕਿਉਂਕਿ ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਜੇ ਉਹਨਾਂ ਨੇ ਇੱਕ ਭੇਦ ਜਾਣਿਆ ਹੁੰਦਾ ਉਹਦੀ ਸ੍ਰਿਸ਼ਟੀ ਦਾ ਤੇ ਜ਼ਰੂਰ ਲਿਖ ਦਿੰਦੇ, ਪਰ ਸਤਿਗੁਰੂ ਕਹਿੰਦੇ ਉਹ ਗ੍ਰੰਥ ਇਸ ਗੱਲ ਤੋਂ ਇਨਕਾਰੀ ਹਨ ਕਿ ਵਾਹਿਗੁਰੂ ਉਹ ਤੇਰਾ ਭੇਦ ਨਹੀਂ ਜਾਣ ਸਕੇ, ਭਾਵ ਅੱਜ ਤੱਕ ਕੋਈ ਵੀ ਤੇਰਾ ਭੇਦ ਨਹੀਂ ਜਾਣ ਸਕਿਆ। ਪੁਰਾਤਨ ਸਮੇਂ ਵਿੱਚ ਲਿਖੇ ਗਏ ਸਾਰੇ ਧਾਰਮਿਕ ਗ੍ਰੰਥ, ਉਹਨਾਂ ਵਿੱਚ ਵੀ ਤੇਰਾ ਕੋਈ ਭੇਦ ਵਰਣਨ ਨਹੀਂ ਹੈ, ਕਿਉਂਕਿ ਤੂੰ ਬੇਅੰਤ ਹੈ, ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ ਹੈ। ਜਿੰਨਾ ਵੱਡਾ ਤੂੰ ਹੈ, ਇੰਨਾ ਵੱਡਾ ਕੋਈ ਹੋਰ ਹੋਵੇ ਤਾਂ ਹੀ ਉਹ ਤੇਰੇ ਭੇਦ ਨੂੰ ਜਾਣ ਸਕੇਗਾ, ਲੇਕਿਨ ਇਹ ਭੇਦ ਕੋਈ ਵੀ ਜਾਣ ਨਹੀਂ ਸਕਦਾ। ਵੀ ਉਹ ਪੂਛ ਨਾ ਮਸਲਤ ਧਰੈ, ਜੋ ਕੁਛ ਕਰੇ ਸੋ ਆਪੇ ਕਰੇ। ਇਸ ਲਈ ਸਭ ਕੁਛ ਆਪੇ ਆਪ, ਤੂੰ ਸਭ ਕੁਛ ਆਪ ਹੀ ਆਪ ਹੈ। ਰੂਪ ਰੰਗ ਨਾ ਜਾਤ ਪਾਤ ਸੋ ਜਾਨ ਈ ਕਹਿੰ ਜੇਬ। ਉਸ ਵਾਹਿਗੁਰੂ ਦਾ ਕਿਹੋ ਜਿਹਾ ਰੂਪ ਹੈ, ਕਿਸ ਤਰ੍ਹਾਂ ਦਾ ਰੰਗ ਹੈ, ਜਾਤ ਤੇ ਕੁੱਲ ਕੈਸੇ ਹਨ, ਸੋ ਤੋਂ ਭਾਵ ਉਸਦਾ, ਜਾਨ ਹੀ ਕਿ ਜੇਬ ਤੇ ਉਸਦੀ ਨੁਹਾਰ ਕਿਸ ਤਰ੍ਹਾਂ ਦੀ ਹੈ। ਜੇਬ ਦਾ ਅਰਥ ਹੁੰਦਾ ਹੈ ਜੇਬ, ਪੈਰ ਬਿੰਦੇ ਨਾਲ ਫਾਰਸੀ ਦਾ ਸ਼ਬਦ ਹੈ, ਜਿਵੇਂ ਬਾਦਸ਼ਾਹ ਔਰੰਗਜ਼ੇਬ ਨੂੰ ਔਰੰਗਜ਼ੇਬ ਤਖਲਸ ਦਿੱਤਾ ਗਿਆ, ਭਾਵ ਤਖਤ ਦਾ ਸ਼ਿੰਗਾਰ। ਜੇਬ ਦਾ ਅਰਥ ਹੁੰਦਾ ਹੈ ਸ਼ਿੰਗਾਰ, ਨੁਹਾਰ, ਉਸਦਾ ਫੱਬਣ ਕਿਸ ਤਰ੍ਹਾਂ ਦਾ ਹੈ। ਇਹ ਵਾਹਿਗੁਰੂ ਕਿਸ ਤਰ੍ਹਾਂ ਦਾ ਹੈ ਕੋਈ ਨਹੀਂ ਜਾਣ ਸਕਦਾ, ਕੋਈ ਵੀ ਭਾਵ ਤੇਰੇ ਸਰੂਪ ਨੂੰ ਪੂਰਾ ਵਰਣਨ ਨਹੀਂ ਕਰ ਸਕਦਾ, ਪੂਰੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇ ਹਾਂ ਜਾਣਾ ਆਖਾਂ ਨਾ ਹੀ, ਕਹਿਣਾ ਕਥਨ ਨਾ ਜਾਈ, ਕਹਿਣ ਕਥਨ ਵਿੱਚ ਨਹੀਂ ਆਉਂਦਾ। ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਿਹੀਨ, ਉਹ ਪ੍ਰਭੂ ਐਸਾ ਹੈ ਜਿਸ ਦੀ ਨਾ ਮਾਂ ਹੈ ਨਾ ਪਿਓ ਹੈ। ਤਾਤ ਦਾ ਅਰਥ ਹੈ ਪਿਓ, ਮਾਤ ਦਾ ਅਰਥ ਹੈ ਮਾਤ, ਨਾ ਜਾਤ ਜਾਕਰ ਨਾ ਕੋਈ ਉਸਦੀ ਜਾਤ ਹੈ। ਜਨਮ ਮਰਨ ਵਿਹੀਨ, ਉਹ ਜਨਮ ਵਿੱਚ ਨਹੀਂ ਆਉਂਦਾ ਨਾ ਮਰਨ ਵਿੱਚ ਹੈ। ਸੋ ਮੁਖ ਜਲੋ ਜੋ ਕਹੇ ਠਾਕੁਰ ਜੂਨੀ, ਜਨਮ ਮਰਨ ਤੋਂ ਰਹਿਤ ਹੈ, ਜਨਮ ਮਰਨ ਤੇ ਰਹਿਤ ਨਾਰਾਇਣ। ਚੱਕਰ ਬੱਕਰ ਫਿਰੈ ਚਤਰ ਚੱਕ, ਮਾਨ ਹੀ ਪੁਰਤੀਨ, ਉਸ ਪ੍ਰਭੂ ਦਾ ਕਾਲ ਰੂਪ ਭਿਆਨਕ ਚੱਕਰ ਚੌਂ ਕੁੰਟਾਂ ਵਿੱਚ ਫਿਰ ਰਿਹਾ ਹੈ, ਤਿੰਨਾਂ ਭਵਨਾਂ ਦੇ ਜੀਵ ਉਸਨੂੰ ਨਿਉਂਦੇ ਹਨ। ਮਾਨ ਹੀ ਪੁਰਤੀਨ, ਪੁਰੀਆਂ ਦੇ ਤਿੰਨਾਂ ਪੁਰੀਆਂ ਦੇ ਜੀਵ, ਭਾਵ ਸਾਰੀ ਸ੍ਰਿਸ਼ਟੀ ਉਹਦੇ ਅੱਗੇ ਝੁਕਦੀ ਹੈ। ਸਤਿਗੁਰੂ ਜੀ ਅਕਾਲ ਉਸਤਤ ਵਿੱਚ ਜ਼ਿਕਰ ਕਰਦੇ ਨੇ, ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ, ਕਾਲ ਕੇ ਬਣਾਏ ਸਭੈ ਕਾਲ ਹੀ ਚਬਾਹੇਂਗੇ। ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਇੱਕੋ ਤੁਕ ਅੰਦਰ ਹੀ ਫੈਸਲਾ ਦੇ ਦਿੱਤਾ, ਜੋ ਉਪਜਿਓ ਸੋ ਬਿਣਸ ਹੈ, ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਜੋ ਉਪਜਿਆ ਹੈ ਬਿਣਸਨਹਾਰ ਹੈ, ਜੋ ਵੀ ਆਪਾਂ ਦੇਖ ਰਹੇ ਹਾਂ ਸਾਰਾ ਕੁਝ ਫਨਾ ਹੋ ਜਾਣ ਵਾਲਾ ਹੈ, ਕੋਈ ਵੀ ਵਸਤੂ ਸਥਿਰ ਰਹਿਣ ਵਾਲੀ ਨਹੀਂ। ਕਾਲ ਦਾ ਚੱਕਰ ਸਾਰੀ ਸ੍ਰਿਸ਼ਟੀ ਦੇ ਅੰਦਰ ਹੈ, ਇੱਥੋਂ ਤੱਕ ਕਿ ਹਰ ਵਸਤੂ ਦਾ ਕਾਲ ਹੈ, ਮਨੁੱਖ ਜੀਵ ਬਨਸਪਤੀ ਧਰਤੀ ਪਾਣੀ ਆਕਾਸ਼ ਹਰ ਚੀਜ਼ ਸਮੇਂ ਦੇ ਦਾਇਰੇ ਦੇ ਅੰਦਰ ਹੈ। ਹਰ ਚੀਜ਼ ਦਾ ਅੰਤ ਨੂੰ ਕਾਲ ਹੋਣ ਵਾਲਾ ਹੈ, ਹਰ ਚੀਜ਼ ਨੇ ਅੰਤ ਨੂੰ ਖਤਮ ਹੋ ਜਾਣਾ ਹੈ, ਬਿਣਸ ਜਾਣਾ ਹੈ, ਲੇਕਿਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਥਿਰ ਹੈ। ਲੋਕ ਚਾਹੁੰਦਾ ਹੈ ਕਿ ਬਿਖੈ ਜਗ ਜਾਪ ਹੀ ਜੇ ਜਾਪ, ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜੇ ਥਾਪ। 14 ਲੋਕਾਂ ਦੇ ਜਿਹਨੂੰ ਪੁਰਾਤਨ ਗ੍ਰੰਥਾਂ ਅਨੁਸਾਰ ਸੱਤ ਧਰਤੀ ਉੱਪਰ ਤੇ ਸੱਤ ਧਰਤੀ ਤੋਂ ਹੇਠਾਂ 14 ਤਬਕ ਮੰਨੇ ਗਏ। ਮੁਸਲਮਾਨ ਮਤ ਦੇ ਵਿੱਚ ਵੀ ਸੱਤ ਪਾਤਾਲ ਸੱਤ ਆਕਾਸ਼ ਮੰਨੇ ਗਏ, ਲੇਕਿਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਦਾ ਜ਼ਿਕਰ ਕੀਤਾ ਹੈ। ਜਦੋਂ ਸਤਿਗੁਰੂ ਜੀ ਬਗਦਾਦ ਗਏ ਤਾਂ ਉੱਥੇ ਵੀ ਸਤਿਗੁਰੂ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਲੱਖਾਂ ਪਾਤਾਲਾਂ ਅਤੇ ਆਕਾਸ਼ਾਂ ਦਾ ਸ਼ਬਦ ਉਚਾਰਨ ਕੀਤਾ ਤਾਂ ਉੱਥੋਂ ਦੇ ਪੀਰ ਨੇ ਇਹ ਸਵਾਲ ਕੀਤਾ ਸੀ ਕਿ ਸਤਿਗੁਰੂ ਤੁਸੀਂ ਸਾਡੇ ਇਸਲਾਮ ਧਰਮ ਦੇ ਵਿਰੁੱਧ ਵਿੱਚ ਪ੍ਰਚਾਰ ਕਰ ਰਹੇ ਹੋ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਸਮਰੱਥ ਸਤਿਗੁਰਾਂ ਨੇ ਉਸ ਪੀਰ ਨੂੰ ਇਹ ਸਾਰਾ ਕੁਝ ਜਿਹੜਾ ਸੀਗਾ ਅੰਤਰ ਆਤਮੇ ਦੀਦਾਰ ਕਰਵਾ ਦਿੱਤੇ। ਜਦੋਂ ਉਸ ਪੀਰ ਦੇ ਬੇਟੇ ਨੂੰ ਨਾਲ ਲੈ ਕੇ ਭਾਈ ਗੁਰਦਾਸ ਜੀ ਲਿਖਦੇ ਨੇ, ਲੀਤਾ ਬੇਟਾ ਪੀਰ ਦਾ ਅੱਖੀਂ ਮੀਟ ਗਿਆ ਹਵਾਈ, ਲੱਖ ਪਾਤਾਲ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ। ਦੀਦਾਰ ਕਰਵਾਏ ਸਨ ਸਤਿਗੁਰਾਂ ਨੇ, ਸਮਰੱਥ ਸਨ। ਇਸ ਲਈ ਗੁਰਬਾਣੀ ਦੇ ਅੰਦਰ ਅਨੇਕਾਂ ਪਾਤਾਲਾਂ ਆਕਾਸ਼ਾਂ ਦਾ ਜ਼ਿਕਰ ਆਇਆ ਹੈ। ਸਤਿਗੁਰੂ ਜੀ ਕਹਿੰਦੇ ਨੇ, ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਸੋ ਕਾਇਨਾਤ ਦਾ ਜ਼ਿਕਰ ਸਤਿਗੁਰਾਂ ਨੇ ਬੜੇ ਵਿਸਥਾਰ ਨਾਲ ਕੀਤਾ ਹੈ, ਕਿਉਂਕਿ ਇੱਕ ਬ੍ਰਹਿਮੰਡ ਨਹੀਂ। ਸਤਿਗੁਰੂ ਜੀ ਤਾਂ ਕਹਿੰਦੇ ਨੇ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਰਦਾ ਤਾਰੇ। ਪਰਮੇਸ਼ਰ ਕਰੋੜਾਂ ਹੀ ਬ੍ਰਹਿਮੰਡਾਂ ਦਾ ਮਾਲਕ ਹੈ ਤੇ ਅੱਜ ਵਿਗਿਆਨ ਵੀ ਮੰਨਦੀ ਹੈ ਸੂਰਜ ਇੱਕ ਨਹੀਂ ਅਨੇਕਾਂ ਹਨ, ਚੰਦਰਮੇ ਅਨੇਕਾਂ ਹਨ, ਧਰਤੀਆਂ ਅਨੇਕਾਂ ਹਨ। ਇਹ ਬ੍ਰਹਿਮੰਡ ਨੌ ਗ੍ਰਹਿਆਂ ਦੇ ਸੰਯੋਗ ਨਾਲ ਬਣਦਾ ਹੈ ਤਾਂ ਇਸ ਤੋਂ ਪਾਰ ਕਿੰਨੇ ਬ੍ਰਹਿਮੰਡ ਨੇ ਇਹਦੇ ਬਾਰੇ ਵਿਗਿਆਨ ਵੀ ਅੱਜ ਅੰਦਾਜ਼ੇ ਲਾਉਣ ਲੱਗ ਗਈ ਹੈ। ਜਦੋਂ ਕਿ ਸਤਿਗੁਰਾਂ ਨੇ ਕਿਹਾ ਕਿ ਉਹ ਤਾਂ ਕਰੋੜ ਬ੍ਰਹਿਮੰਡਾਂ ਦਾ ਮਾਲਕ ਹੈ, ਸਤਿਗੁਰੂ ਕਲਗੀਧਰ ਜੀ ਦੇ ਬਚਨ, ਕਾਲ ਪੁਰਖ ਕੀ ਦੇਹ ਮੋਹ ਕੋਟਕ ਵਿਸ਼ਨੂੰ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਤ ਕਰੋੜ ਜਲੇਸ, ਕਰੋੜਾਂ ਹੀ ਸੂਰਜ ਨੇ, ਕਰੋੜਾਂ ਹੀ ਚੰਦਰਮਾ ਨੇ। ਕਾਲ ਪੁਰਖ ਕੀ ਦੇਹ ਮੋਹ ਕੋਟਕ ਵਿਸ਼ਨੂੰ ਮਹੇਸ਼, ਕਰੋੜਾਂ ਹੀ ਵਿਸ਼ਨੂੰ ਨੇ, ਕਰੋੜਾਂ ਹੀ ਮਹੇਸ਼ ਨੇ, ਇੱਕ ਨਹੀਂ, ਕਿਹਦੀ ਪੂਜਾ ਕਰੇਗਾ ਕੋਈ? ਇਸ ਕਰਕੇ ਇੱਕ ਦੀ ਪੂਜਾ ਦ੍ਰਿੜ ਕਰਾਈ। ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ, ਰਵ ਕਹਿੰਦੇ ਨੇ ਸੂਰਜ ਨੂੰ ਤੇ ਸਸ ਕਹਿੰਦੇ ਨੇ ਚੰਦਰਮਾ ਨੂੰ, ਕਰੋੜ ਜਲੇਸ, ਸੋ ਇਸ ਲਈ ਕਰੋੜਾਂ ਹੀ ਨੇ। ਪਰ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਗ੍ਰੰਥਾਂ ਦੇ ਅਨੁਸਾਰ ਲੋਕ 14 ਸ਼ਬਦ ਦੀ ਵਰਤੋਂ ਕਰ ਰਹੇ ਨੇ, ਜਿਹਦਾ ਭਾਵ ਹੈ ਕਿ ਸਾਰੀ ਸ੍ਰਿਸ਼ਟੀ ਦੇ ਅੰਦਰ। ਲੋਕ 14 ਕੇ ਬਿਖੈ ਜਗ ਜਾਪ ਹੀ ਜੇ ਜਾਪ, ਉਹ ਪ੍ਰਭੂ ਐਸਾ ਹੈ ਜਿਸਦਾ ਜਾਪ 14 ਹੀ ਲੋਕਾਂ ਕਹਿਣ ਤੋਂ ਭਾਵ ਸਾਰੀ ਸ੍ਰਿਸ਼ਟੀ ਦੇ ਜੀਵ ਜਪ ਰਹੇ ਹਨ। ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜੈ ਥਾਪ, ਜੋ ਸਭ ਤੋਂ ਪਹਿਲੀ ਪੂਜਣ ਯੋਗ ਹਸਤੀ ਹੈ, ਜਿਸ ਦੇ ਸਰੂਪ ਦਾ ਮੁੱਢ ਨਹੀਂ, ਜਿਸਨੇ ਸਾਰੀ ਰਚਨਾ ਰਚੀ ਹੈ, ਥਾਪਿਓ ਸਭੈ ਜੈ ਥਾਪ। ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ, ਸਰਬ ਵਿਸਵ ਰਚਿਓ ਸਿਅੰਭਵ ਗੜਨ ਭੰਜਨ ਹਾਰ, ਉਹ ਪ੍ਰਭੂ ਸਭ ਤੋਂ ਉੱਚੀ ਹਸਤੀ ਵਾਲਾ ਹੈ, ਪਰਮ ਰੂਪ ਸਭ ਤੋਂ ਪਹਿਲਾ ਰੂਪ, ਪੁਨੀਤ ਮੂਰਤ ਪਵਿੱਤਰ ਸਰੂਪ ਵਾਲਾ ਹੈ, ਪਵਿੱਤਰ 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 ਪੁਨੀਤ, ਪੂਰਨ ਪੁਰਖ ਅਪਾਰ, ਉਹ ਪੂਰਨ ਹੈ, ਸਭ ਵਿੱਚ ਵਿਆਪਕ ਹੈ, ਅਪਾਰ ਬੇਅੰਤ ਹੈ। ਸਰਬ ਵਿਸਵ ਰਚਿਓ ਸਿਅੰਭਵ, ਸਾਰਾ ਜਗ ਤੁਸੀਂ ਪ੍ਰਭੂ ਨੇ ਬਣਾਇਆ ਹੈ, ਪੈਦਾ ਕੀਤਾ ਹੈ। ਸਿਅੰਭਵ ਤੋਂ ਭਾਵ ਸਹਿਬੰ ਸਵੈ ਪ੍ਰਕਾਸ਼, ਉਹ ਜਗਤ ਦਾ ਘੜਨ ਵਾਲਾ ਉਹੀ ਹੈ ਤੇ ਨਾਸ਼ ਕਰਨ ਵਾਲਾ ਗੜਨ ਭੰਜਨ ਹਾਰ ਵੀ ਆਪ ਹੈ ਤੇ ਆਪਣੇ ਆਪ ਤੋਂ ਹੀ ਸਵੈ ਪ੍ਰਕਾਸ਼ਕ ਹੈ। ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼, ਧਰਮ ਧਾਮ ਸੋ ਭਰਮ ਰਹਿਤ ਭੂਤ ਅਲਖ ਅਭੇਸ, ਅੰਗ ਰਾਗ ਨਾ ਰੰਗ ਜਾ ਕਹੈ ਜਾਤ ਪਾਤ ਨਾ ਨਾਮ, ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ। ਪ੍ਰਭੂ ਮੌਤ ਰਹਿਤ ਹੈ, ਕਾਲਹੀਨ ਕਲਾ ਸੰਯੁਕਤ, ਕਲਾ ਸੰਯੁਕਤ ਇਕੱਠਾ ਸ਼ਬਦ ਬਣਦਾ ਹੈ, ਸੰਯੁਕਤ ਦਾ ਅਰਥ ਹੈ ਸਮੇਤ ਤੇ ਕਲਾ ਦਾ ਅਰਥ ਹੈ ਸੱਤਿਆ, ਚੇਤਨ ਸਤਾ, ਜਿਹਦੇ ਵਿੱਚ ਇੰਨੀ ਸੱਤਿਆ ਹੈ ਕਿ ਕਦੀ ਉਹਦਾ ਬਲ ਖੀਣ ਨਹੀਂ ਹੋਣ ਵਾਲਾ, ਘਟਣ ਵਾਲਾ ਨੇ ਅਮਿਤੋਜ ਕਹਿਜੈ, ਉਹਦਾ ਬਲ ਮਿਣਿਆ ਹਾੜਿਆ ਨਹੀਂ ਜਾ ਸਕਦਾ। ਹੇ ਵਾਹਿਗੁਰੂ ਤੂੰ ਮੌਤ ਰਹਿਤ ਹੈ, ਸਭ ਸਮਰੱਥਾ ਵਾਲਾ, ਕਲਾ ਸੰਯੋਗ ਦਾ ਅਰਥ ਹੈ ਸਰਬ ਕਲਾ ਸਮਰੱਥ, ਗੁਰ ਸਮਰੱਥ ਗੁਰ ਕਰਨ ਯੋਗ, ਦੰਡੌਤ ਬੰਧਨ ਅਨੇਕ ਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਭਾਵ ਜਿਹਦੇ ਵਿੱਚ ਸਾਰੀਆਂ ਹੀ ਕਲਾ ਹੋਣ, ਸਰਬ ਕਲਾ ਸਮਰੱਥ ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਅਕਾਲ ਪੁਰਖ ਆਦੇਸ਼, ਅਕਾਲ ਦਾ ਅਰਥ ਹੈ ਕਾਲ ਰਹਿਤ, ਪੁਰਖ ਦਾ ਅਰਥ ਹੈ ਪੁਰਖ, ਭਗਵੰਤ ਪਰਮੇਸ਼ਰ ਰਚਿਆ ਹੋਇਆ ਸ੍ਰਿਸ਼ਟੀ ਅੰਦਰ ਵਿਆਪਕ, ਆਦੇਸ਼ ਜਿਸ ਦਾ ਕੋਈ ਇੱਕ ਦੇਸ਼ ਨਹੀਂ। ਦੇਖੋ ਅਕਾਲ ਪੁਰਖ ਸ਼ਬਦ ਸਪਸ਼ਟ ਰੂਪ ਦੇ ਵਿੱਚ ਹੀ ਆ ਗਿਆ, ਇਸ ਤੋਂ ਪਹਿਲਾਂ ਵੀ ਅਕਾਲ ਪੁਰਖ ਸ਼ਬਦ ਆਇਆ, ਇੱਥੇ ਵੀ ਅਕਾਲ ਪੁਰਖ ਸ਼ਬਦ ਆਇਆ, ਭਾਵ ਉਸ ਪਰਮਾਤਮਾ ਨੂੰ ਅਕਾਲ ਪੁਰਖ ਕਹਿ ਕੇ ਜਿਸ ਨੂੰ ਆਪਾਂ ਯਾਦ ਕਰਦੇ ਹਾਂ ਗੁਰਬਾਣੀ ਦੇ ਅਨੁਸਾਰ, ਇੱਥੇ ਵੀ ਉਸ ਅਕਾਲ ਪੁਰਖ ਦਾ ਜ਼ਿਕਰ ਜਾਪ ਸਾਹਿਬ ਦੀ ਬਾਣੀ ਅੰਦਰ ਬੜੇ ਸਪੱਸ਼ਟ ਸ਼ਬਦਾਂ ਅੰਦਰ ਸਤਿਗੁਰਾਂ ਨੇ ਦਿੱਤਾ ਹੈ। ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ, ਪ੍ਰਭੂ ਧਰਮ ਦਾ ਘਰ ਹੈ, ਭਾਵ ਧਰਮ ਦਾ ਸੋਮਾ ਹੈ। ਧਰਮ ਧਾਮ ਸੋ ਭਰਮ ਰਹਿਤ ਉਹ ਭਰਮਾਂ ਤੋਂ ਉਤਾਂਹ ਹੈ ਰਹਿਤ ਹੈ ਅਭੂਤ ਅਲੱਖ ਅਭੇਸ ਉਹ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਨਹੀਂ ਨਾ ਉਹ ਦਿਸਦਾ ਹੈ ਨਾ ਹੀ ਉਸਦਾ ਕੋਈ ਪਹਿਰਾਵਾ ਹੈ ਅਭੇਸ ਅਲੱਖ ਜਿਹਨੂੰ ਲੱਕਿਆ ਨਾ ਜਾ ਸਕੇ ਮਨ ਬੁੱਧੀ ਦੀ ਪਹੁੰਚ ਤੋਂ ਪਰੇ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਉਹ ਪ੍ਰਭੂ ਐਸਾ ਹੈ ਜਿਸ ਨੂੰ ਸਰੀਰ ਦਾ ਮੋਹ ਨਹੀਂ ਅੰਗ ਰਾਗ ਰਾਗ ਦਾ ਹੁੰਦਾ ਪਿਆਰ ਮੋਹ ਅੰਗ ਸਰੀਰ ਦਾ ਨਾ ਰੰਗ ਜਾ ਕੇ ਜਿਸ ਦਾ ਕੋਈ ਰੂਪ ਰੰਗ ਨਹੀਂ ਜਾਤ ਪਾਤ ਨਾ ਨਾਮ ਕੋਈ ਉਸਦੀ ਜਾਤ ਕੁੱਲ ਅਤੇ ਕੋਈ ਇੱਕ ਨਾਮ ਨਹੀਂ ਹੈ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਉਹ ਪ੍ਰਭੂ ਅਹੰਕਾਰੀਆਂ ਦਾ ਅਹੰਕਾਰ ਤੋੜਨ ਵਾਲਾ ਹੈ ਗਰਭ ਗੰਜਨ ਗਰਭ ਕਹਿੰਦੇ ਨੇ ਅਹੰਕਾਰ ਨੂੰ ਗੰਜਨ ਦਾ ਅਰਥ ਹੁੰਦਾ ਹੈ ਤੋੜਨ ਵਾਲਾ ਵੱਡੇ ਵੱਡੇ ਅਹੰਕਾਰੀਆਂ ਦਾ ਸਤਿਗੁਰੂ ਜੀ ਜਿਸ ਤਰ੍ਹਾਂ ਜ਼ਿਕਰ ਕਰਦੇ ਨੇ ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਣਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਕਿਉਂਕਿ ਅਹੰਕਾਰ ਪਰਮੇਸ਼ਰ ਨੂੰ ਪਾਉਂਦਾ ਨਹੀਂ ਹਰ ਜੂ ਹੰਕਾਰ ਨਾ ਭਾਵ ਈ ਵੇਦ ਕੂਕ ਸੁਣਾਵੇ ਜਿੱਥੇ ਅਹੰਕਾਰ ਹੈ ਉੱਥੇ ਪਰਮੇਸ਼ਰ ਦਾ ਨਿਵਾਸ ਨਹੀਂ ਹੋ ਸਕਦਾ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸਤ ਹੈ ਇੱਕ ਥਾਂ ਇੱਕ ਥਾਂ ਦੇ ਉੱਤੇ ਦੋਨਾਂ ਨੂੰ ਟਿਕਾਉਣਾ ਅਸੰਭਵ ਹੈ ਨਾਮੁਮਕਿਨ ਹੈ ਨਹੀਂ ਟਿਕ ਸਕਦੇ ਕਿਉਂਕਿ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ ਅਨਲ ਅਗਮ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਸੋ ਸਤਿਗੁਰੂ ਜੀ ਜ਼ਿਕਰ ਕਰਦੇ ਨੇ ਜਿੰਨਾ ਚਿਰ ਅਸੀਂ ਉਹਨਾਂ ਚਿਰ ਤੂੰ ਨਹੀਂ ਸੀ ਜਦੋਂ ਤੂੰ ਆ ਗਿਆ ਉਦੋਂ ਮੈਂ ਚਲੀ ਗਈ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਬ ਦੇਖੋ ਤਤ ਤੂੰ ਸੋ ਇਸ ਲਈ ਪਰਮਾਤਮਾ ਅਹੰਕਾਰੀਆਂ ਦਾ ਹੰਕਾਰ ਤੋੜਨ ਵਾਲਾ ਹੈ ਜੋ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਵੱਡੇ ਵੱਡੇ ਹੰਕਾਰੀ ਜਿਹੜੇ ਨੇ ਹੰਕਾਰ ਵਿੱਚ ਹੀ ਗਲ ਜਾਂਦੇ ਹਨ ਪਰਮਾਤਮਾ ਅਹੰਕਾਰੀਆਂ ਦੇ ਹੰਕਾਰ ਨੂੰ ਤੋੜਨ ਦੇ ਸਮਰੱਥ ਹੈ ਦੁਸ਼ਟ ਭੰਜਨ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਕਿਉਂਕਿ ਗੁਰਬਾਣੀ ਅੰਦਰ ਜ਼ਿਕਰ ਆਇਆ ਹੈ ਸੰਤਾਂ ਮਾਨਾ ਦੂਤਾਂ ਡਾਨਾ ਇਹ ਕੁਟਵਾਰੀ ਮੇਰੀ ਇਹ ਪਰਮੇਸ਼ਰ ਦਾ ਸਿਧਾਂਤ ਹੈ ਕਿ ਦੁਸ਼ਟਾਂ ਦਾ ਨਾਸ਼ ਕਰਨ ਦੇ ਸਮਰੱਥ ਹੈ ਅਤੇ ਕਰਦਾ ਆਇਆ ਹੈ ਇਸੇ ਲਈ ਸਤਿਗੁਰਾਂ ਨੇ ਚੌਪਈ ਸਾਹਿਬ ਬਾਣੀ ਉਚਾਰਨ ਕਰਕੇ ਵੀ ਉਸ ਪਰਮਾਤਮਾ ਅੱਗੇ ਅੰਦਰਲੇ ਅਤੇ ਬਾਹਰਲੇ ਦੁਸ਼ਮਣਾਂ ਦਾ ਸਰਵ ਨਾਸ਼ ਕਰਨ ਵਾਸਤੇ ਵਾਰ ਵਾਰ ਬੇਨਤੀ ਕੀਤੀ ਹੈ ਸੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਆਉਣ ਦਾ ਕਾਰਨ ਵੀ ਇਹੀ ਦੱਸ ਰਹੇ ਨੇ ਧਰਮ ਚਲਾਵਣ ਸੰਤ ਉਵਾਰਨ ਦੁਸ਼ਟ ਸਭਨ ਕੋ ਮੂਲ ਉਪਾੜਨ ਸੋ ਪਰਮਾਤਮਾ ਦੁਸ਼ਟ ਭੰਜਨ ਹੈ ਮੁਕਤ ਦਾਇਕ ਕਾਮ ਉਹ ਮੁਕਤੀ ਦੇਣ ਵਾਲਾ ਹੈ ਤੇ ਹਰ ਇੱਕ ਜੀਵ ਦੀ ਕਾਮਨਾ ਪੂਰਤੀ ਕਰਨ ਵਾਲਾ ਹੈ ਇੱਛਾ ਪੂਰਤ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਆਪ ਰੂਪ ਅਮੀਕ ਅਣ ਉਸਤਤ ਏਕ ਪੁਰਖ ਅਵਧੂਤ ਹੇ ਵਾਹਿਗੁਰੂ ਆਪ ਰੂਪ ਅਮੀਕ ਅਣ ਉਸਤਤ ਏਕ ਪੁਰਖ ਅਵਧੂਤ ਤੂੰ ਆਪਣੇ ਆਪ ਤੋਂ ਪੈਦਾ ਹੋਇਆ ਹੈ ਆਪ ਰੂਪ ਉਹ ਜਿਸਦਾ ਸਰੂਪ ਆਪਣੇ ਆਪ ਤੋਂ ਬਣਿਆ ਹੈ ਅਮੀਕ ਡੂੰਘਾ ਅਣ ਉਸਤਤ ਉਸਦੀ ਵਡਿਆਈ ਪੂਰੀ ਨਹੀਂ ਕੀਤੀ ਜਾ ਸਕਦੀ ਭਾਵ ਵਡਿਆਈ ਕੀਤੀ ਜਾ ਸਕਦੀ ਹੈ ਪਰ ਪੂਰੀ ਨਹੀਂ ਅਣ ਉਸਤਤ ਵਡਿਆਈ ਕਰਦਿਆਂ ਕਰਦਿਆਂ ਉਹਦੇ ਗੁਣਾਂ ਦਾ ਗਾਇਨ ਕਰਦਿਆਂ ਕਰਦਿਆਂ ਜੀਵ ਉਹਦੇ ਵਿੱਚ ਸਮਾ ਜਾਂਦਾ ਹੈ ਜਿਵੇਂ ਇੱਕ ਨਮਕ ਦੀ ਡਲੀ ਸਮੁੰਦਰ 'ਚੋਂ ਪੈਦਾ ਹੁੰਦੀ ਹੈ ਤੇ ਨਮਕ ਦੀ ਡਲੀ ਨੂੰ ਕੋਈ ਰੱਸੀ ਨਾਲ ਬੰਨ ਕੇ ਸਮੁੰਦਰ ਦੀ ਗਹਿਰਾਈ ਮਾਪਣ ਵਾਸਤੇ ਸਮੁੰਦਰ ਵਿੱਚ ਪਾ ਦੇਵੇ। ਇਹ ਸੋਚੇ ਕਿ ਇਹਦੇ ਨਾਲ ਮੈਂ ਸਮੁੰਦਰ ਦਾ ਅੰਤ ਲੱਭ ਲਵਾਂਗਾ ਤਾਂ ਉਹ ਡਲੀ ਸਮੁੰਦਰ ਦੇ ਥੱਲੇ ਨੂੰ ਜਾਣ ਲੱਗੀ, ਪਾਣੀ ਵਿੱਚ ਖੁਰ ਕੇ ਪਾਣੀ ਦਾ ਰੂਪ ਹੋ ਜਾਵੇਗੀ, ਅੰਤ ਨਹੀਂ ਪਾ ਸਕੇਗੀ। ਇਵੇਂ ਜੀਵ ਉਸ ਪਰਮਾਤਮਾ ਤੋਂ ਪੈਦਾ ਹੋਇਆ, ਛੋਟੀ ਜੀ ਬੁੱਧੀ ਮਤ ਵਾਲਾ ਉਸ ਮਾਲਕ ਦਾ ਅੰਤ ਨਹੀਂ ਪਾ ਸਕਦਾ। ਇਸ ਲਈ ਸਤਿਗੁਰੂ ਕਹਿੰਦੇ, ਵਾਹਿਗੁਰੂ ਤੋਂ ਅਣ ਉਸਤਤ ਹੈ, ਮੀਕ ਡੂੰਘਾ ਹੈ, ਆਪਣੇ ਆਪ ਤੋਂ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਏਕ ਪੁਰਖ ਅਵਧੂਤ। ਤੇ ਹੇ ਵਾਹਿਗੁਰੂ ਸਾਰਿਆਂ ਵਿੱਚ ਵਿਆਪਕ ਹੈ, ਇੱਕ ਰੂਪ ਹੋ ਕੇ, ਏਕ ਪੁਰਖ ਅਵਧੂਤ ਉੱਚੀ ਅਵਸਥਾ ਵਾਲਾ ਹੈ, ਭਾਵ ਮਾਇਆ ਦੇ ਬੰਧਨਾਂ ਤੋਂ ਪਰੇ ਹੈ। ਤੋਂ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ। ਗਰਭ ਗੰਜਨ ਫਿਰ ਉਹੀ ਸ਼ਬਦ ਆਇਆ, ਭਾਵ ਹੰਕਾਰੀਆਂ ਦਾ ਅਹੰਕਾਰ ਤੋੜਨ ਵਾਲਾ ਹੈ। ਸਰਬ ਭੰਜਨ ਸਾਰੀਆਂ ਵਸਤੂਆਂ ਨੂੰ, ਸਾਰੇ ਪਦਾਰਥਾਂ ਨੂੰ, ਸਾਰੀ ਸ੍ਰਿਸ਼ਟੀ ਨੂੰ ਤੋਂ ਨਾਸ਼ ਕਰਨ ਵਾਲਾ ਹੈ। ਆਦ ਰੂਪ ਅਸੂਤ, ਅਸੂਤ ਹੇ ਵਾਹਿਗੁਰੂ ਤੂੰ ਜਨਮਿਆ ਨਹੀਂ, ਜਨਮ ਵਿੱਚ ਨਹੀਂ ਆਉਂਦਾ। ਸੂਤਕ ਸ਼ਬਦ ਉੱਥੇ ਵਰਤਿਆ ਜਾਂਦਾ ਜਿੱਥੇ ਬੱਚਾ ਜਨਮ ਲੈਂਦਾ ਹੈ। ਜਿਵੇਂ ਸਤਿਗੁਰਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਵੀ ਇਸ ਦਾ ਜ਼ਿਕਰ ਕੀਤਾ, ਕਿਉਂਕਿ ਪੰਡਿਤ ਲੋਕਾਂ ਵੱਲੋਂ ਇਹ ਮੰਨਿਆ ਜਾਂਦਾ ਸੀ ਜਿੱਥੇ ਬੱਚਾ ਜਨਮ ਲੈਂਦਾ 17 ਦਿਨ ਉੱਥੇ ਸੂਤਕ ਰਹਿੰਦਾ ਹੈ, ਭਾਵ ਉਹ ਘਰ ਅਪਵਿੱਤਰ ਹੁੰਦਾ ਹੈ। ਜਿੱਥੇ ਕੋਈ ਪ੍ਰਾਣੀ ਚਲਾਣਾ ਕਰ ਗਿਆ ਉੱਥੇ 17 ਦਿਨ ਪਾਤਕ ਰਹਿੰਦਾ ਹੈ। ਤਾਂ ਸਤਿਗੁਰਾਂ ਨੇ ਉਹ ਸੂਤਕ ਪਾਤਕ ਦਾ ਖੰਡਨ ਕੀਤਾ ਹੈ। ਸੂਤਕ ਇਹ ਨਾ ਆਖੀਏ, ਸਤਿਗੁਰੂ ਜੀ ਜ਼ਿਕਰ ਕਰਦੇ ਨੇ, ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਸੂਤਕ ਕਿਉਂ ਕਰ ਰੱਖੀਐ, ਸੂਤਕ ਪਵੈ ਰਸੋਏ, ਨਾਨਕ ਸੂਤਕ ਏਵਨਾ ਉਤਰੈ ਗਿਆਨ ਉਤਾਰੈ ਧੋਏ। ਭਾਵ ਗੋਹੇ ਤੇ ਲੱਕੜੀ ਵਿੱਚ ਵੀ ਕੀੜਾ ਹੈ, ਪਾਣੀ ਵਿੱਚ ਵੀ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ, ਪਾਣੀ ਵੀ ਜੀਵ ਹੈ। ਇਸ ਤਰ੍ਹਾਂ ਦਾ ਸਤਿਗੁਰੂ ਕਹਿੰਦੇ ਹਰ ਥਾਂ ਤੇ ਸੂਤਕ ਹੈ। ਕਹਿਣ ਤੋਂ ਭਾਵੇ ਆਪਣਾ ਵਿਸ਼ਾ ਨੇ, ਅਸੂਤ ਸ਼ਬਦ ਤੋਂ ਭਾਵ ਸੂਤਕ ਜੰਮਿਆ ਹੋਇਆ। ਸਤਿਗੁਰੂ ਕਹਿੰਦੇ ਹੇ ਵਾਹਿਗੁਰੂ ਤੂੰ ਆਦ ਰੂਪ ਹੈ, ਅਸੂਤ ਤੂੰ ਜਨਮ ਲੈਣ ਵਾਲਾ ਨਹੀਂ ਅਜਨਮਾ ਹੈ। ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ। ਹੇ ਵਾਹਿਗੁਰੂ ਤੂੰ ਸਰੀਰ ਰਹਿਤ ਹੈ, ਅਭੰਗ ਨਾਸ਼ਵਾਨ ਨਹੀਂ ਹੈ, ਅਵਿਨਾਸ਼ੀ ਹੈ। ਅਭੰਗ ਦਾ ਅਰਥ ਜਿਹਨੂੰ ਭੰਗ ਨਾ ਕੀਤਾ ਜਾ ਸਕੇ। ਅਨਾਤਮ ਅਨਾਤਮ ਉਸ ਜੀਵ ਦੀਆਂ ਵੱਖੋ ਵੱਖ ਹਸਤੀਆਂ ਨਹੀਂ ਹਨ, ਇੱਕ ਸਰੂਪ ਹੈ। ਏਕ ਪੁਰਖ ਅਪਾਰ, ਕਿਉਂਕਿ ਤੂੰ ਇੱਕ ਪੁਰਖ ਹੈ, ਤੇਰਾ ਪਾਰਾਵਾਰ ਨਹੀਂ, ਸਭ ਜੀਵਾਂ ਵਿੱਚ ਤੂੰ ਮੌਜੂਦ ਹੈ। ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ। ਹੇ ਵਾਹਿਗੁਰੂ ਸਾਰੇ ਜੀਵ ਸਰਬ ਲਾਇਕ ਸਭ ਕੁਝ ਕਰਨ ਜੋਗਾ ਹੈ, ਸਭ ਕੁਝ ਕਰਨ ਦੇ ਸਮਰੱਥ ਹੈ ਤੂੰ। ਯੋਗ ਸਮਰੱਥ ਲਾਇਕ ਦਾ ਅਰਥ ਹੁੰਦਾ ਹੈ, ਸਮਰੱਥ ਹੋ ਜਾਣਾ। ਸਰਬ ਕਾਇਕ ਤੇ ਸਭ ਕੁਛ ਨਾਸ਼ ਕਰਨ ਵਾਲਾ ਵੀ ਹੈ। ਸਰਬ ਕੋ ਪ੍ਰਤ ਪਾਰ, ਸਾਰਿਆਂ ਜੀਵਾਂ ਦੀ ਤੂੰ ਪਾਲਣਾ ਵੀ ਕਰਨ ਵਾਲਾ ਹੈ। ਸਰਬ ਗੰਤਾ ਸਰਬ ਹੰਤਾ ਸਰਬ ਤੇ ਅਣਭੇਖ, ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰੇਖ। ਪਰਮ ਵੇਦ ਪੁਰਾਣ ਜਾ ਕੈ ਨੇਤ ਭਾਗਤ ਨਿਤ, ਕੋਟ ਸਿਮ੍ਰਿਤ ਪ੍ਰਾਣ ਸ਼ਾਸਤਰ ਨਾ ਆਵ ਈ ਵਹ ਚਿਤ। ਸਰਬ ਗੰਤਾ ਸਰਬ ਹੰਤਾ, ਗੰਤਾ ਦਾ ਅਰਥ ਹੈ ਜਾਣ ਵਾਲਾ, ਅੱਪੜਨ ਵਾਲਾ, ਪਹੁੰਚਣ ਵਾਲਾ। ਸਰਬ ਹੰਤਾ ਮਾਰਨ ਵਾਲਾ। ਸਰਬ ਤੇ ਅਣਭੇਖ, ਪ੍ਰਭੂ ਸਭ ਜੀਵਾਂ ਤੱਕ ਪਹੁੰਚ ਰੱਖਣ ਵਾਲਾ ਹੈ, ਗੰਤਾ ਸਭ ਨੂੰ ਮਾਰਨ ਵਾਲਾ ਹੈ, ਅੰਤਾ ਅਤੇ ਉਸਦਾ ਭੇਕ ਸਭਨਾ ਤੋਂ ਹੀ ਨਿਰਾਲਾ ਹੈ, ਸਰਬ ਤੇ ਅਣਭੇਕ। ਸਰਬ ਸ਼ਾਸਤਰ ਨਾ ਜਾਣਹੀ ਜਿਹੇ ਰੂਪ ਰੰਗ ਅਰ ਰੇਖ, ਉਹ ਪ੍ਰਭੂ ਐਸਾ ਹੈ ਕਿ ਸਾਰੇ ਹੀ ਸ਼ਾਸਤਰ ਉਸਦਾ ਰੂਪ ਜਾਣਦੇ ਹਨ ਕਿ ਨਾ ਉਸਦਾ ਰੰਗ ਹੈ, ਨਾ ਰੂਪ ਹੈ, ਨਾ ਰੇਖ ਹੈ। ਭਾਵ ਸਾਰੇ ਸ਼ਾਸਤਰ ਧਾਰਮਿਕ ਗ੍ਰੰਥ ਨਹੀਂ ਜਾਣ ਸਕਦੇ, ਨਹੀਂ ਦੱਸ ਸਕਦੇ ਕਿ ਤੇਰਾ ਰੂਪ ਰੰਗ ਅਰ ਰੇਖ ਕੀ ਹੈ। ਪਰਮ ਵੇਦ ਪੁਰਾਣ ਜਾ ਕੇ ਨੇਤ ਭਾਗਤ ਨਿਤ, ਉਹ ਪ੍ਰਭੂ ਐਸਾ ਹੈ ਜਿਸ ਦੀ ਬਾਬਤ ਵੇਦ ਅਤੇ ਪ੍ਰਾਣ ਆਖਦੇ ਹਨ। ਪਰਮ ਵੇਦ ਪੁਰਾਣ ਜਾ ਕੇ ਕਿ ਉਹ ਸਦਾ ਸਭ ਤੋਂ ਉੱਚਾ ਹੈ। ਨੇਤ ਭਾਕਤ ਨਿਤ, ਨਿਤ ਕਹਿ ਰਹੇ ਨੇ ਕਿ ਉਹ ਪਰਮਾਤਮਾ ਬਹੁਤ ਉੱਚਾ ਹੈ, ਬਹੁਤ ਉੱਚਾ ਹੈ, ਬਹੁਤ ਉੱਚਾ ਹੈ। ਨੇਤ ਦਾ ਅਰਥ ਹੁੰਦਾ ਹੈ ਨਾ ਇਤੀ, ਨਾ ਇਤੀ, ਨਾ ਇਤੀ। ਭਾਕਤ ਦਾ ਅਰਥ ਹੈ ਕਹਿਣਾ, ਆਖਣਾ। ਸੋ ਨੇਤ ਤੋਂ ਭਾਵ ਨਾ ਇਤੀ, ਇੰਨਾ ਵੀ ਨਹੀਂ ਹੈ, ਉੱਥੇ ਪਹੁੰਚੇ ਹੋਰ ਅੱਗੇ ਹੈ, ਹੋਰ ਅੱਗੇ ਹੈ, ਹੋਰ ਅੱਗੇ ਹੈ। ਭਾਵ ਸਾਰੇ ਵੇਦ ਪੁਰਾਣ ਧਾਰਮਿਕ ਗ੍ਰੰਥ, ਸਾਰੇ ਦੇਵੀ ਦੇਵਤੇ, ਸਾਰੇ ਜੀਵ ਇਹੀ ਆਖਦੇ ਹਨ ਕਿ ਤੂੰ ਬੇਅੰਤ ਹੈ, ਤੇਰਾ ਕੋਈ ਅੰਤ ਨਹੀਂ, ਕੋਈ ਪਾਰਾਵਾਰ ਨਹੀਂ। ਕੋਟ ਸਿਮ੍ਰਿਤ ਪੁਰਾਣ ਸ਼ਾਸਤਰ ਨਾ ਆਵਈ ਵਹ ਚਿੱਤ, ਕਰੋੜਾਂ ਸਿਮ੍ਰਤੀਆਂ ਪੁਰਾਣਾਂ ਤੇ ਸ਼ਾਸਤਰਾਂ ਦੀ ਰਾਹੀਂ ਵੀ ਉਸਦਾ ਅਸਲ ਸਰੂਪ ਸਮਝ ਵਿੱਚ ਨਹੀਂ ਆ ਸਕਦਾ। ਭਾਵ ਜੇ ਕਰੋੜਾਂ ਵੀ ਸ਼ਾਸਤਰ ਪੁਰਾਣ ਲਿਖ ਦਿੱਤੇ ਜਾਣ, ਸਿਮਰਤੀਆਂ ਲਿਖ ਦਿੱਤੀਆਂ ਜਾਣ, ਤਾਂ ਉਹ ਪਰਮਾਤਮਾ ਕਿੰਨਾ ਵੱਡਾ ਹੈ, ਉਹਦਾ ਰੂਪ ਜਿਹੜਾ ਹੈ ਬਿਆਨ ਨਹੀਂ ਕੀਤਾ ਜਾ ਸਕਦਾ। ਜਿਵੇਂ ਕਬੀਰ ਸਾਹਿਬ ਫਰਮਾਨ ਕਰਦੇ ਨੇ, ਕਬੀਰ ਸਾਤ ਸਮੁੰਦ ਹੈ ਮਸਤ ਕਰਾਂ, ਕਰਮ ਕਰਾਂ ਬਣ ਰਾਏ, ਬਸਦਾ ਕਾਗਦ ਜਾ ਕਰਾਂ ਹਰ ਜਸ ਲਿਖਣ ਨਾ ਜਾਏ। ਕਹਿੰਦੇ ਸੱਤੇ ਸਮੁੰਦਰ ਘੋਲ ਕੇ ਸਿਆਹੀ ਤਿਆਰ ਕਰ ਲਵਾਂ ਤੇ ਸਾਰੀ ਧਰਤੀ ਨੂੰ ਕਾਗਜ਼ ਬਣਾ ਲਵਾਂ, ਤੇ ਜਿੰਨੀ ਬਨਸਪਤੀ ਹੈ ਸਾਰੀ ਦੀਆਂ ਕਲਮਾਂ ਘੜ ਲਈਆਂ ਜਾਣ। ਪਰਮੇਸ਼ਰ ਕਿੰਨਾ ਵੱਡਾ ਹੈ, ਉਸਦਾ ਹਰ ਜਸ ਕਿੰਨਾ ਮਹਾਨ ਹੈ, ਇਹ ਲਿਖਣ ਵਿੱਚ ਨਹੀਂ ਆ ਸਕਦਾ। ਇਹ ਨਾ ਲਿਖਤ ਵਿੱਚ ਆਉਂਦਾ ਹੈ, ਨਾ ਕਥਨ ਵਿੱਚ ਕਿਹਾ ਜਾ ਸਕਦਾ ਹੈ ਕਿੰਨਾ ਹੈ ਉਹ ਪਰਮਾਤਮਾ। ਇਸ ਲਈ ਉਹਦਾ ਜਸ ਕੀਤਾ ਜਾ ਸਕਦਾ ਹੈ, ਉਹਦੇ ਸਰੂਪ ਨੂੰ ਕੁਝ ਅੱਖਰ ਦਿੱਤੇ ਜਾ ਸਕਦੇ ਨੇ ਮਨੁੱਖ ਨੂੰ ਸਮਝਾਉਣ ਵਾਸਤੇ, ਉਹਦੇ ਰੱਬੀ ਗਿਆਨ ਨੂੰ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਜਾ ਸਕਦਾ ਹੈ, ਪਰ ਉਹ ਕਿੰਨਾ ਵੱਡਾ ਹੈ, ਕਿੰਨਾ ਮਹਾਨ ਹੈ, ਇਹ ਗੱਲ ਪੂਰੀ ਤਰ੍ਹਾਂ ਬਿਆਨ ਨਹੀਂ ਕੀਤੀ ਜਾ ਸਕਦੀ। ਕਿਉਂਕਿ ਆਪਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਸ਼ਬਦ ਨੂੰ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਉਹਦੇ ਜਿੰਨਾ ਕੋਈ ਉੱਚਾ ਹੋਵੇ ਤਾਂ ਹੀ ਜਾਣ ਸਕਦਾ ਨਾ, ਜਿੱਡਾ ਆਪ ਹੈ ਆਪਣੇ ਆਪ ਨੂੰ ਉਹ ਆਪ ਹੀ ਜਾਣਦਾ ਹੈ। ਕਿੰਨੀ ਪਰਸਪਰ ਸਾਂਝ ਹੈ ਸਤਿਗੁਰਾਂ ਦੀ ਬਾਣੀ ਦੇ ਅੰਦਰ। ਜੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਸਮੇਸ਼ ਪਿਤਾ ਜੀ ਨੇ ਦਰਜ ਕੀ, ਖਿਮਾ ਕਰਨਾ, ਬਾਕੀ ਗੁਰੂ ਸਾਹਿਬਾਨ ਨੇ ਲਿਖੇ ਹਨ, ਜੋ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ, ਜਦੋਂ ਆਪਾਂ ਇਮਾਨਦਾਰੀ ਨਾਲ ਉਸ ਬਾਣੀ ਨੂੰ ਦਸਮ ਦੀ ਬਾਣੀ ਦੇ ਨਾਲ ਵਿਚਾਰਨ ਦਾ, ਕੰਪੈਰੀਜ਼ਨ ਕਰਨ ਦਾ ਯਤਨ ਕਰਾਂਗੇ, ਤਾਂ ਪਰਸਪਰ ਸਿਧਾਂਤ ਦੀ ਸਾਂਝ ਹੈ, ਕੋਈ ਫਰਕ ਨਹੀਂ। ਸਗੋਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਗੁਰੂ ਸਾਹਿਬ ਜੀ ਨੇ ਵਿਖਿਆਨ ਕੀਤਾ ਹੈ। ਕਿਉਂਕਿ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਤਾਂ ਉਸ ਬਾਣੀ ਨੂੰ ਬਾਕੀ ਗੁਰੂ ਸਾਹਿਬਾਨਾਂ ਨੇ ਵੀ ਅੱਗੇ ਅੱਗੇ ਤੋਂ ਅੱਗੇ ਉਹਦਾ ਵਿਸਥਾਰ ਕਰਨ ਦਾ ਯਤਨ ਕੀਤਾ ਹੈ, ਕਿਉਂਕਿ ਧੁਰਕੀ ਬਾਣੀ ਹੈ। ਬਾਣੀ ਤਾਂ ਅਕਾਲ ਪੁਰਖ ਦੀ ਹੈ, ਪਰਮੇਸ਼ਰ ਬੋਲ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਸਾਡੇ ਸਰੀਰ ਨੂੰ ਤਾਂ ਉਸ ਪਰਮਾਤਮਾ ਨੇ ਇੱਕ ਸਾਧਨ ਬਣਾਇਆ ਹੋਇਆ ਹੈ। ਹਾਂ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਤਾਂ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਣ। ਜਿਵੇਂ ਉਹ ਪਰਮਾਤਮਾ ਨੂੰ ਪਾਉਂਦਾ ਹੈ ਤਿਵੇਂ ਇਹ ਬਾਣੀ ਉਚਾਰਨ ਕਰ ਰਿਹਾ ਹੈ। ਇਹ ਬਾਣੀ ਉਸ ਅਕਾਲ ਪੁਰਖ ਦੀ ਹੈ, ਖਸਮ ਕੀ ਬਾਣੀ ਹੈ, ਧੁਰ ਕੀ ਬਾਣੀ ਹੈ। ਸੋ ਇਸ ਬਾਣੀ ਨੂੰ ਉਚਾਰਨ ਕਰਦੇ ਹੋਏ ਫਿਰ ਪਰਮੇਸ਼ਰ ਉਕਾਈ ਥੋੜ੍ਹੀ ਕਰੇਗਾ, ਕਿਉਂਕਿ ਉਹ ਅਭੁੱਲ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਉਹ ਕਿਸੇ ਵੀ ਸਰੀਰ ਤੋਂ ਬਾਣੀ ਉਚਾਰਨ ਕਰਵਾ ਰਿਹਾ ਹੈ, ਭਾਵੇਂ ਉਹ ਪ੍ਰਥਮ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਬਾਣੀ ਉਚਾਰਨ ਕਰ ਰਿਹਾ ਮੇਰਾ ਮਾਲਕ, ਭਾਵੇਂ ਉਹ ਕਬੀਰ ਜੀ ਦੇ ਸਰੀਰ 'ਤੇ ਬੈਠਾ ਉਪਦੇਸ਼ ਦੇ ਰਿਹਾ ਹੈ, ਭਾਵੇਂ ਰਵਿਦਾਸ ਜੀ ਦੇ, ਧੰਨਾ ਜੀ ਦੇ, ਸੈਨ ਜੀ ਦੇ, ਭੱਟ ਸਾਹਿਬਾਨਾਂ ਦੇ, ਬਾਬਾ ਸੁੰਦਰ ਜੀ ਦੇ, ਸੱਤਾ ਬਲਵੰਡ ਜੀ ਦੇ ਅੰਦਰ ਬਹਿ ਕੇ ਬਾਣੀ ਉਚਾਰਨ ਕਰ ਰਿਹਾ ਹੈ, ਜਾਂ ਉਹ ਮੇਰਾ ਮਾਲਕ ਵਾਹਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਬਾਣੀ ਉਚਾਰਨ ਕਰ ਰਿਹਾ ਹੈ। ਕਿਉਂਕਿ ਸਿਧਾਂਤ ਤਾਂ ਇੱਕ ਹੀ ਹੈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਇਹਦਾ ਭਾਵ ਕੀ ਹੈ ਕਿ ਬਾਣੀ ਦੇ ਅਰਥ ਇੱਕ ਨਹੀਂ, ਬਾਣੀ ਦੇ ਅਰਥ ਤਾਂ ਅਵਸਥਾ ਦੇ ਮੁਤਾਬਕ ਹੁੰਦੇ ਨੇ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦਾ ਭਾਵ ਹੈ ਕਿ ਉਹ ਸਤਪੁਰਸ਼ ਜਿਹੜੇ ਪ੍ਰਭੂ ਦਾ ਰੂਪ ਨੇ, ਉਹਨਾਂ ਦੇ ਵੱਖ ਵੱਖ ਸਰੀਰਾਂ ਦੁਆਰਾ ਉਚਾਰੀ ਹੋਈ ਬਾਣੀ ਦਾ ਸਿਧਾਂਤ ਇੱਕ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੋਈ, ਭੱਟ ਸਾਹਿਬਾਨ ਦੀ, ਭਗਤ ਸਾਹਿਬਾਨ ਦੀ, ਗੁਰਸਿੱਖਾਂ ਦੀ, ਪਰ ਬਾਣੀ ਵਿੱਚ ਪਰਸਪਰ ਸਾਂਝ ਹੈ, ਸਾਰਿਆਂ ਦੀ ਵਿਚਾਰਧਾਰਾ ਇੱਕ ਹੈ। ਸੋ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦਾ ਭਾਵ ਇਹ ਨਹੀਂ ਕਿ ਗੁਰਬਾਣੀ ਦੇ ਅਰਥ ਕੇਵਲ ਇੱਕ ਹੀ ਨਿਕਲਦੇ ਨੇ। ਜੇ ਇੱਕ ਅਰਥ ਸਮਝਾਂਗੇ ਫਿਰ ਇਹ ਗੁਰੂ ਨਹੀਂ, ਫਿਰ ਇੱਕ ਨਾਵਲ ਹੋ ਗਿਆ, ਫਿਰ ਇੱਕ ਕਹਾਣੀ ਹੋ ਜਾਂਦੀ ਹੈ, ਕਿਉਂਕਿ ਅੰਤ ਨਹੀਂ ਹੈ ਬਾਣੀ ਦਾ। ਸਤਿਗੁਰਾਂ ਦੀ ਬਾਣੀ ਅਗਾਧ ਬੋਧ ਹੈ, ਇਹਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਕਥਾ ਕਰਨ ਤੋਂ ਬਾਅਦ ਇਹ ਕਿਹਾ ਸੀ, ਬਹੁਰ ਸ੍ਰੀ ਗੁਰੂ ਬਚਨ ਬਖਾਨੋ, ਅਰਥ ਤਾਹੇ ਗੁਰੂ ਨਾਨਕ ਜਾਨੋ। ਕਿਹਾ ਸੀ ਅਸਲ ਅਰਥ ਤਾਂ ਇਹਦੇ ਗੁਰੂ ਨਾਨਕ ਦੇਵ ਜੀ ਜਾਣਦੇ ਨੇ। ਵੇਖੋ ਛੇਵੇਂ ਪਾਤਸ਼ਾਹ ਅਤੇ ਗੁਰੂ ਨਾਨਕ ਸਾਹਿਬ ਵਿੱਚ ਤਾਂ ਕੋਈ ਫਰਕ ਨਹੀਂ, ਇੱਕੋ ਹੀ ਰੂਪ ਨੇ, ਪਰ ਫਿਰ ਵੀ ਉਹਨਾਂ ਨੇ ਸਾਡੇ ਵਰਗਿਆਂ ਵਾਸਤੇ ਪੂਰਨੇ ਪਾਉਂਦੇ ਆ ਕਿ ਗਿਆਨ ਪ੍ਰਾਪਤ ਕਰਕੇ ਅਹੰਕਾਰ ਨਹੀਂ ਕਰਨਾ। ਇਹ ਨਹੀਂ ਕਹਿਣਾ ਕਿ ਮੈਂ ਜਿੰਨਾ ਕੁ ਬਾਣੀ ਨੂੰ ਜਾਣ ਲਿਆ ਹੈ ਸ਼ਾਇਦ ਇਹ ਸਭ ਕੁਝ ਆਖਰੀ ਹੈ। ਨਹੀਂ, ਅਸਲ ਅਰਥ ਇਹਦੇ ਗੁਰੂ ਨਾਨਕ ਦੇਵ ਜੀ ਜਾਣਦੇ ਨੇ। ਮੈਨੂੰ ਤਾਂ ਜਿੰਨੀ ਉਹਨੇ ਸੋਝੀ ਬਖਸ਼ਿਸ਼ ਕੀਤੀ ਹੈ, ਮੈਂ ਤਾਂ ਮੱਛੀ ਸਮੁੰਦਰ ਵਿੱਚ ਤਾਰੀਆਂ ਲਾ ਸਕਦੀ ਹੈ, ਸਮੁੰਦਰ ਵਿੱਚ ਮੌਜਾਂ ਮਾਣ ਸਕਦੀ ਹੈ, ਸਮੁੰਦਰ ਦਾ ਅੰਤ ਨਹੀਂ ਪਾ ਸਕਦੀ। ਪੰਛੀ ਆਕਾਸ਼ ਦਾ ਅੰਤ ਨਹੀਂ ਲੈ ਸਕਦਾ, ਆਕਾਸ਼ ਵਿੱਚ ਉਡਾਰੀਆਂ ਲਾ ਕੇ ਆਨੰਦ ਲੈ ਸਕਦਾ ਹੈ। ਇਵੇਂ ਸਿੱਖ ਆਪਣੀ ਆਤਮਾ ਨੂੰ ਬਾਣੀ ਦੇ ਸਮੁੰਦਰ ਵਿੱਚ ਡੁਬੋ ਕੇ ਆਤਮਿਕ ਇਸ਼ਨਾਨ ਕਰ ਸਕਦਾ ਹੈ, ਆਤਮਿਕ ਆਨੰਦ ਲੈ ਸਕਦਾ ਹੈ, ਬਾਣੀ ਦੇ ਵਿੱਚੋਂ ਅੰਮ੍ਰਿਤ ਰਸ ਪੀ ਸਕਦਾ ਹੈ। ਅਤੇ ਜੇ ਕੋਈ ਸਿੱਖ ਮੇਰੇ ਵਰਗਾ ਆਖੇ ਕਿ ਮੈਂ ਗੁਰਬਾਣੀ ਦਾ ਅੰਤ ਪਾ ਲਿਆ, ਇਹ ਬਹੁਤ ਵੱਡੀ ਭੁੱਲ ਭੁਲੇਖਾ ਅਤੇ ਸਾਡੇ ਅਹੰਕਾਰ ਦਾ ਪ੍ਰਤੀਕ ਹੋਵੇਗੀ। ਇਹੀ ਕਾਰਨ ਹੈ ਕਿ ਅੱਜ ਅਸੀਂ ਆਪਣੀ ਆਪਣੀ ਮਰਜ਼ੀ ਦੇ ਨਾਲ ਅਰਥ ਕਰਨ ਦਾ ਯਤਨ ਕਰ ਰਹੇ ਹਾਂ, ਅਤੇ ਜੋ ਵੀ ਅਰਥ ਕਰਦੇ ਹਾਂ ਅਸੀਂ ਫਿਰ ਬਾਅਦ ਵਿੱਚ ਦਾਅਵਾ ਕਰਨ ਦਾ ਵੀ ਯਤਨ ਕਰਦੇ ਹਾਂ ਕਿ ਇਹ ਅਰਥ ਜਿਹੜੇ ਮੇਰੇ ਕੀਤੇ ਹੋਏ ਨੇ ਪੂਰੇ ਨੇ, ਸੰਪੂਰਨ ਨੇ, ਜੋ ਮੈਂ ਕਹਿ ਦਿੱਤਾ ਬਸ ਇਹ ਆਖਰੀ ਹੈ। ਇਹ ਬਹੁਤ ਵੱਡਾ ਭੁਲੇਖਾ ਹੈ, ਇਸੇ ਲਈ ਸਾਡੇ ਵਿੱਚ ਵਾਦ ਵਿਵਾਦ ਹੈ, ਕਿਉਂਕਿ ਅਸੀਂ ਹਉ ਨੂੰ ਨਹੀਂ ਛੱਡਦੇ, ਪਿੱਛੇ ਮੈਂ ਨੂੰ ਨਹੀਂ ਛੱਡ ਰਹੇ। ਇਹ ਕਾਰਨ ਹੈ ਸਾਡਾ, ਜੇ ਅਸੀਂ ਇਹਦੇ ਵਿੱਚੋਂ ਆਨੰਦ ਮਾਨਣਾ ਹੈ, ਇਸ ਮਹਾਨ ਸਮੁੰਦਰ ਦੇ ਵਿੱਚੋਂ ਗੋਤੇ ਲਾਉਣੇ ਨੇ, ਫਿਰ ਗੁਰੂ ਪਿਆਰੇ ਜਿਹੜੇ ਗਹਿਰਾਈ ਵਿੱਚ ਚਲੇ ਜਾਂਦੇ ਨੇ, ਉਹ ਕਦੀ ਵਾਦ ਵਿਵਾਦ ਵਿੱਚ ਨਹੀਂ ਪੈਂਦੇ। ਵਾਦ ਵਿਵਾਦ ਕਾਹੂ ਸੋ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੇ। ਇਹਨੇ ਸ਼ਬਦ ਪ੍ਰਵਾਨ ਕਰਨੇ ਜੀ ਭੁੱਲਾਂ ਚੁੱਕਾਂ ਦੀ ਖਿਮਾ। ਸੋ 10 ਨੰਬਰ 10ਵੇਂ ਭਾਗ ਦੇ ਵਿੱਚ ਅੱਜ ਇੰਨੀ ਵਿਆਖਿਆ ਇੰਨੀ ਵਿਚਾਰ ਪ੍ਰਵਾਨ ਕਰਨੀ ਜੀ। ਮਤ ਛੋਟੀ ਹੈ, ਬਾਣੀ ਅਗਾਧ ਬੋਧ ਹੈ, ਜਿੰਨੀ ਕੁ ਮਤ ਗੁਰੂ ਨੇ ਬਖਸ਼ਿਸ਼ ਕੀਤੀ ਹੈ ਆਪ ਗੁਰਮੁਖ ਪਿਆਰਿਆਂ ਦੀ ਗੁਰ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੈ। ਇਸ ਤੋਂ ਅੱਗੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ, ਅਰਦਾਸ ਕਰਨੀ, ਸਤਿਗੁਰੂ ਕਿਰਪਾ ਕਰਕੇ ਆਪ ਸੇਵਾ ਲੈਣ, ਆਪ ਹੀ ਮਿਹਰ ਭਰਿਆ ਸਿਰ 'ਤੇ ਹੱਥ ਰੱਖ ਕੇ ਬਖਸ਼ਿਸ਼ ਕਰਕੇ, ਕਿਉਂਕਿ ਸਮਰੱਥ ਗੁਰੂ ਸਿਰ ਹੱਥ ਧਰਿਓ ਉਹ ਗੁਰੂ ਹੈ ਜਿਹਨੇ ਗੁੰਗੇ ਧੀਵਰ ਦੇ ਛੱਜੂ ਵਰਗੇ ਦੇ ਸਿਰ ਦੇ ਉੱਪਰ ਛੱਟੀ ਰੱਖ ਕੇ ਗੀਤਾ ਦੇ ਅਰਥ ਕਰਵਾ ਦਿੱਤੇ ਸਨ। ਉਹ ਸਮਰੱਥ ਹੈ ਸਤਿਗੁਰੂ, ਕਿਰਪਾ ਕਰ ਸਕਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।